अंत न पावत देव श्रवय मौन इंद्र महासिव जोग करी पौन बेद बिरंच विचार राहियो हार जाप न छाड्यो एक करी मथरा जानकौ प्रभ दीन दयाल है संगत श्रिष्ट निहाल करी रामदास गुरु जागतारन कौ गौर जोत अर्जन माहे तारी जग और न याहे महात्म मै अवतार उजागर यान कियो तिनके दुख कोट कदूर गए मथरा जिन अमृत नाम पियो एह पदत ते मत चूक रे मन भेद बभेद न जान बियो परताक्ष हृदय गुर अर्जुन कै हर पूरन ब्रह्म निवास लियो। परम सत्कार योग गुरु चरणा विखे जुड़े हुए सतसंगी जानो सरबत माई पहाई गुरु दे साजे नवाजे खालसा जी वाहिगुरु जी का खालसा वाहिगुरु जी की फतेह। गुरु चरणा दियां हाजरियां परदे होए चल रही लड़ी वार कथा गुर प्रताप सूरज ग्रंथ है उस कथा नूं गुरमुख प्यारे सत्कार योग विद्वान सज्जन आप जी दी सेवा च सुना रहे सन। धन गुरु अर्जन देव जी महाराज दे घर दे अंदर गुरु हरगोबिंद साहिब महाराज दे लगे हुए शगन दी गाथा चल रही है। ऐसा पावन पवित्र इतिहास गुरु अर्जन साहब जी का धन गुरु रामदास महाराज सोढ़ी सुल्तान जिन्हां सतगुरां ने चूना मंडी लाहौर की धरती ते पिता बाबा हरदास जी दे ग्रह विखे माता दया कौर जी की कुखों 1591 बिक्रमी नूं हजूर दा अवतार होया कत्तकवादी दूज है और गरीब बनवाज ने बचपन तो माता पिता का साया उठ जाना। गुरु अमरदास महाराज श्री गोइंदवाल साहब का पावन पवित्र अस्थान है सिखां दा पहला गुरद्वारा अस्थान श्री गोइंदवाल साहेब है। जिन्हें साडे कोल अस्थान ने वो सारे बाद विच बने ने सिखां दा मुढ़ला तीर्थ अस्थान गुरद्वारा श्री बौली साहब तरन तारण साहब का वाहिगुरु बौली साहब श्री गोइंदवाल साहब का पावन पवित्र अस्थान है। बाकी गुरु घर सारे बाद विच बने ने उस अस्थान की सेवा दौरान सतगुरु ने आना ते रात दिन उथे सेवा करनी चढ़ती जवानी 19 साल की हजूर की आरजू सी करीबन करीबन जदों गुरु अमरदास महाराज ने अपनी छोटी सपुत्री बीबी पहनी का विआह गुरु रामदास महाराज नाल 1610 विच हजूर ने किया है। सतगुरु के ग्रह विखे 1615 बिक्रम च वड्डा साहिबजादा बाबा पिरथी चंद जी का जन्म होया है। 1618 बिक्रमी के अंदर है बाबा महादेव जी का जन्म होया है। 1620 विसाख वदी 7 श्री गोइंदवाल साहब की पावन पवित्र धरती ते धन गुरु अर्जन देव जी महाराज का अवतार होया है। हजूर सच्चे पातशाह महाराज नूं बचपन के दिनों विच मात भानी दी इक अजिही असीस मिले मावां दीआं असीसां बच्चियां वास्ते सारी जिंदगी काम आउंदियां ने। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਤ ਭਾਨੀ ਨੇ ਅਸੀਸ ਦਿੱਤੀ ਸੀ ਜਦ ਉਹ ਨਾਨੇ ਸਤਿਗੁਰੂ ਅਮਰਦਾਸ ਮਹਾਰਾਜ ਤੋਂ ਵਰਦਾਨ ਲੈ ਕੇ ਆਏ ਸੀ। ਦੋਹੇ ਥਾ ਬਾਣੀ ਕਾ ਬੋਹੇ ਥਾ ਭਾਰੀ ਗੁਰੂ ਸੰਸਾਰ ਵਿੱਚ ਹੋਵੋਗੇ, ਤੁਰਕੀ ਬਾਣੀ ਦਾ ਜਹਾਜ਼ ਰਚੋਗੇ ਔਰ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੀਪੂਤਾ ਮਾਈ ਖਾਟ ਆਯੋ ਕਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਮਾਂ ਭਾਨੀ ਨੇ ਆਖਿਆ ਪੁੱਤਰ ਨਾਨੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੇ ਵਾਰਸ ਨੇ, ਉਹ ਮਹਾਨ ਸਤਿਗੁਰੂ ਨੇ, ਮੈਂ ਤਾਂ ਕੇਵਲ ਤੇਰੀ ਦੁਨਿਆਵੀ ਇੱਕ ਮਾਂ ਹਾਂ, ਮਾਂ ਹੋਣ ਦੇ ਨਾਤੇ ਦਿਲ ਦੀ ਗਹਿਰਾਈ ਵਿੱਚ ਇੱਕ ਅਸੀਸ ਦੇਣੀ ਹੈ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਜਗਤ ਦਾ ਈਸ਼ਵਰ ਮਾਲਕ ਤੈਨੂੰ ਜ਼ਿੰਦਗੀ ਚ ਨਾ ਭੁੱਲੇ ਤੇ ਤੂੰ ਸਾਰੀ ਜ਼ਿੰਦਗੀ ਉਸ ਮਾਲਕ ਦੀ ਯਾਦ ਜੁੜਿਆ ਰਵੇ, ਮੇਰੀ ਇਹ ਆਸੀਸ ਹੈ। ਉਹ ਆਸੀਸ ਮਾਤ ਭਾਨੀ ਦੀ ਬਖਸ਼ੀ ਹੋਈ। ਗੁਰੂ ਅਰਜਨ ਦੇਵ ਮਹਾਰਾਜ ਦੇ ਅੰਤਮ ਸਵਾਸਾਂ ਤੱਕ ਉਹ ਅਖੀਰਲੇ ਸਮੇਂ ਤੱਕ ਨਾਲ ਨਿਭੇ ਔਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ 18 ਸਾਲ ਦੀ ਹਜ਼ੂਰ ਦੀ ਉਮਰ ਹੋਈ ਅਵਸਥਾ ਹੋਈ, ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਆਪ ਹਜ਼ੂਰ ਜੋਤੀ ਜੋਰ ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਿਆਈ ਦਾ ਤਿਲਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਇਆ 1638 ਬਿਕਰਮੇ। 1638 ਵਿੱਚ ਆਪ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਨੇ। ਫਿਰ ਹਜ਼ੂਰ ਨੇ ਜੋ ਪਰੇ ਉਪਕਾਰ ਕੀਤੇ ਉਹ ਬੜੇ ਵੱਖਰੇ ਹਨ। ਵੱਡਾ ਭਰਾ ਤਾਂ ਈਰਖਾ ਵਸ ਹੋਇਆ ਬਹੁਤ ਕੁਝ ਕਰਦਾ ਰਿਹਾ ਔਰ ਉਹਨਾਂ ਦਿਨਾਂ ਚ ਗੁਰੂ ਅਰਜਨ ਦੇਵ ਦੇ ਲੰਗਰ ਦੀ ਹਾਲਤ ਵੀ ਮਸਤਾਨੀ ਦਵਾਨੀ ਹੋ ਗਈ। ਜਿਹੜੇ ਰਸਤੇ ਕਾਰ ਭੇਟਾ ਲੈ ਕੇ ਸਿੱਖ ਆਉਂਦੇ ਪਿਰਥੀ ਚੰਦ ਉਹਨਾਂ ਰਸਤਿਆਂ ਦੇ ਅੱਗੇ ਆਪਣੇ ਮਸੰਦ ਨੀਅਤ ਕਰਤੇ ਤੇ ਕਾਰ ਭੇਟਾਵਾਂ ਆਪ ਲੈ ਜਾਂਦਾ ਹੈ। ਜਦੋਂ ਗੁਰੂ ਰਾਮਦਾਸ ਜੋਤੀ ਜੋਰ ਸਮਾਏ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰੂ ਕਾਂਸ਼ੀਪੁਰੀ ਵਿੱਚ ਕਸ਼ਮੀਰ ਦੇ ਇਲਾਕੇ ਬੜੇ ਸਮੇਂ ਤੇ ਪ੍ਰਚਾਰ ਵਾਸਤੇ ਭਾਈ ਗੁਰਦਾਸ ਸਾਹਿਬ ਜਾਂਦੇ ਰਹੇ। ਉਸ ਸਮੇਂ ਵੀ ਭਾਈ ਗੁਰਦਾਸ ਸਾਹਿਬ ਉੱਥੇ ਨਹੀਂ ਸਨ ਪਰ ਜਦੋਂ ਪਤਾ ਲੱਗਾ ਵੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਰ ਸਮਾ ਗਏ ਨੇ, ਭਾਈ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਗੁਰਦੇਵ ਗੁਰੂ ਅਰਜਨ ਸਾਹਿਬ ਜਿਹੜੇ ਸਤਿਗੁਰੂ ਗੁਰਤਾ ਗੱਦੀ ਦੇ ਮਾਲਕ ਬੈਠੇ ਨੇ ਉਹਨਾਂ ਸਤਿਗੁਰਾਂ ਦੇ ਦੀਦਾਰ ਵੀ ਕਰਨੇ ਨੇ, ਨਾਲ ਸਤਿਗੁਰੂ ਜੀ ਦੇ ਇਹ ਜੋਤੀ ਜੋਰ ਸਮਾਉਣ ਦਾ ਵੀ ਬੜਾ ਹਿਰਖ ਹੈ। ਇਸ ਗੱਲ ਨੂੰ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਆਏ। ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੰਗਤ ਚ ਬੈਠ ਕੇ ਲੰਗਰ ਛਕਿਆ ਤੇ ਉਹ ਲੰਗਰ ਦੇ ਮਿੱਸੇ 2 ਪ੍ਰਸ਼ਾਦੇ ਕੇਵਲ ਮਿਲੇ, ਹੈਰਾਨ ਹੋਏ, ਪੁੱਛਿਆ ਵੀ ਵਜ੍ਹਾ ਕੀ ਬਣੀ ਸਤਿਗੁਰੂ ਜੀ, ਇਹ ਕੀ ਕਾਰਨ ਹੈ? ਆਪ ਜੀ ਨੂੰ ਇਹ ਵੀ ਬੇਨਤੀ ਕਰ ਦੇਵਾਂ। ਭਾਈ ਗੁਰਦਾਸ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਕੇ ਭਤੀਜੇ ਸਨ। ਸਤਿਗੁਰੂ ਅਮਰਦਾਸ ਮਹਾਰਾਜ ਦੇ ਭਰਾਤਾ ਬਾਬਾ ਈਸ਼ਰ ਦਾਸ ਜੀ, ਬਾਬੇ ਈਸ਼ਰ ਦਾਸ ਦੇ ਸਪੁੱਤਰ ਸੀ ਭਾਈ ਗੁਰਦਾਸ ਸਾਹਿਬ ਜੀ। ਗੁਰੂ ਘਰ ਵਿੱਚ ਰਿਸ਼ਤਾ ਵੀ ਬੜਾ ਨੇੜਲਾ ਹੈ। ਜਦੋਂ ਸਤਿਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਮਹਾਰਾਜ ਕੀ ਵਜ੍ਹਾ ਬਣੀ, ਕੀ ਕਾਰਨ ਬਣ ਗਿਆ ਕਿ ਲੰਗਰ ਦੀ ਮਸਤਾਨੀ ਐਸੀ ਹਾਲਤ ਕਿਉਂ ਹੋ ਗਈ, ਜਿੱਥੇ ਗੁਰੂ ਰਾਮਦਾਸ ਦੇ ਘਰ ਚ ਅਤੁੱਟ ਭੰਡਾਰੇ ਵਰਤਦੇ ਸੀ, ਅੱਜ ਕੀ ਵਜ੍ਹਾ ਬਣੀ? ਸਤਿਗੁਰੂ ਕਹਿਣਗੇ ਸਾਨੂੰ ਨਾ ਪੁੱਛੋ, ਤੁਹਾਡੇ ਭੈਣ ਜੀ ਸਾਡੇ ਮਾਤਾ ਜੀ ਭਾਨੀ ਜੀ ਉਹਨਾਂ ਦੇ ਕੋਲ ਜਾਓ। ਰਸੋਈ ਖਾਨੇ ਚ ਬੈਠੀ ਹੋਈ ਬੀਬੀ ਭਾਨੀ ਜਾ ਨਮਸਕਾਰ ਕੀਤੀ, ਭੈਣ ਜੀ ਕੀ ਵਜ੍ਹਾ ਬਣ ਗਈ, ਕੀ ਲੰਗਰ ਦੀ ਹਾਲਤ ਇੰਨੀ ਕਿਉਂ ਵਿਗੜ ਗਈ? ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਤੋਂ ਪੁੱਤਰ ਸਾਹਿਬਜ਼ਾਦੇ ਗੁਰਿਆਈ ਦੇ ਮਾਲਕ ਬਣੇ ਔਰ ਇਹਨਾਂ ਦੇ ਪਿਤਾ ਗੁਰੂ ਰਾਮਦਾਸ ਜੋਤੀ ਜੋਰ ਸਮਾਏ ਨੇ, ਵੱਡਾ ਪੁੱਤਰ ਇੰਨਾ ਇਰਖਾਲੂ ਹੋ ਗਿਆ ਵੀ ਉਹਨੇ ਰਸਤੇ ਵੀ ਸਾਰੇ ਮਸੰਦਾਂ ਦੀਆਂ ਕਾਰ ਭਿਟਾਵਾਂ ਵਾਲੇ ਬੰਦ ਕਰ ਦਿੱਤੇ ਨੇ, ਸਿੱਖਾਂ ਚ ਗੁੰਮਰਾਹ ਕੁਨ ਪ੍ਰਚਾਰ ਕਰਕੇ ਭਿਟਾਵਾਂ ਆਪਣੇ ਘਰ ਨੂੰ ਲੈ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਇਸ ਕਰਕੇ ਲੰਗਰ ਦੀ ਹਾਲਤ ਹੋ ਗਈ। ਭਾਈ ਸਾਹਿਬ ਜੀ ਨੇ ਜ਼ਿੰਮੇਵਾਰ ਸਿੱਖਾਂ ਨਾਲ ਸਲਾਹ ਕੀਤੀ ਤੇ ਜਿਹੜਾ ਰਸਤਾ ਲਾਹੌਰ ਤੋਂ ਆਮ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਸੀ ਉਸ ਰਸਤੇ ਤੇ ਜਾ ਕੇ ਆਪਣੇ ਬੰਦੇ ਸਿੱਖ ਖੜੇ ਕਰ ਦਿੱਤੇ ਤੇ ਲੋਕਾਂ ਦਾ ਭੁਲੇਖਾ ਸੰਗਤ ਦਾ ਦੂਰ ਕਰਨ ਲਈ ਉਹਨਾਂ ਨੂੰ ਆਖਿਆ ਵੀ ਧੰਨ ਗੁਰੂ ਅਰਜਨ ਦੇਵ ਗੁਰਤਾ ਗੱਦੀ ਦੇ ਮਾਲਕ ਨੇ, ਸਤਿਗੁਰਾਂ ਦੇ ਕੋਲ ਜਾਓ। ਅਜੇ ਕੁਝ ਸਮਾਂ ਖਲੋਤਿਆਂ ਨੂੰ ਹੋਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਯਤਨ ਆਰੰਭਿਆ ਹੈ। ਬੁਲਾਇਆ ਭਾਈ ਗੁਰਦਾਸ ਸਾਹਿਬ ਜੀ ਨੂੰ ਸਾਹਮਣੇ ਬਿਠਾ ਕੇ ਸਤਿਗੁਰੂ ਨੇ ਜੋ ਸੰਬੋਧਨ ਹੋਏ, ਔਰ ਆਪਾਂ ਰਹਿ ਰਾਸ ਦੇ ਵਿੱਚ ਰੋਜ਼ ਸ਼ਬਦ ਪੜ੍ਹਦੇ ਹਾਂ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਇਆ ਹਰ ਹਰ ਜੀਓ ਭਰਿਆ, ਸੈਲ ਪੱਥਰ ਮਹਿ ਜੰਤ ਉਹ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਭਾਈ ਗੁਰਦਾਸ ਕਿਉਂ ਮਨ ਚ ਚਿਤਵਣੀ ਲਾਈ ਹੋਈ ਹੈ? ਜੋ ਕਿਸੇ ਦੀ ਪਰਰਬਦ ਚ ਲੇਖ ਲਿਖਿਆ ਗਿਆ ਉਹ ਕਦੇ ਟਲ ਨਹੀਂ ਸਕਦਾ। ਖੁਸ਼ਕ ਪੱਥਰਾਂ ਚ ਪੈਦਾ ਕੀਤੇ ਹੋਏ ਕੀੜਿਆਂ ਨੂੰ ਵੀ ਪਰਮੇਸ਼ਰ ਰੋਜੀ ਰੋਟੀ ਪਹੁੰਚਾਉਂਦਾ। ਸੈਲ ਪੱਥਰ ਮਹਿ ਜੰਤ ਉਹ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਪੱਥਰ ਵਿੱਚ ਕੀੜਾ ਪੈਦਾ ਹੋਇਆ, ਉਸ ਕੀੜੇ ਨੂੰ ਵੀ ਪਰਮੇਸ਼ਰ ਉੱਥੇ ਵੀ ਉਹਦਾ ਪ੍ਰਬੰਧ ਕਰਦਾ, ਰੋਟੀ ਦਿੰਦਾ ਹੈ। ਜਦੋਂ ਅਸੀਂ ਭਗਤ ਰਸਨਾ ਦੇ ਬਚਨ ਪੜ੍ਹਦੇ ਹਾਂ ਤੇ ਸ਼ਾਇਦ ਇਹ ਬਚਨ ਯਾਦ ਹੋਵੇ, ਭਗਤ ਧੰਨਾ ਜੀ ਦੇ ਕੋਲ ਕੁਝ ਐਸੇ ਬਤੰਡਾਵਾਦੀ ਲੋਕ ਆਏ, ਉਹਨਾਂ ਨੂੰ ਉਹਨਾਂ ਨੇ ਸੰਬੋਧਨ ਹੁੰਦਿਆਂ ਬਚਨ ਸੁਣਾਇਆ, ਆਸਾ ਰਾਗ ਦੀ ਭਗਤ ਬਾਣੀ। ਅਰੇਚਿਤ ਚੇਤ ਸਕੀ ਨਾ ਦਿਆਲ ਦਮੋਦਰ, ਬਿਬਹਿ ਨਾ ਜਾਣਸ ਕੋਈ, ਜੇ ਧਾਵਹਿ ਬ੍ਰਹਿਮੰਡ ਖੰਡ, ਕਉ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਨ, ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰੈ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਫਿਰ ਭਗਤ ਜੀ ਆਖਰੀ ਬਚਨ ਕਹਿਣਗੇ, ਵੇਖ ਭਾਈ ਪਾਖਨ ਕੀਟ ਗੁਪਤ ਹੋਏ ਰਹਿਤਾ, ਪਾਖਨ ਮੈਨੇ ਖੁਸ਼ਕ ਪੱਥਰ ਹੈ, ਖੁਸ਼ਕ ਪੱਥਰ ਦੇ ਅੰਦਰ ਕੀੜਾ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ ਕੀੜਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ, ਉਹਦੇ ਅੰਦਰ ਜਾਣ ਵਾਸਤੇ ਬਾਹਰ ਨਿਕਲਣ ਵਾਸਤੇ ਕੋਈ ਸੁਰਾਖ ਨਹੀਂ, ਕੋਈ ਛੇਕ ਨਹੀਂ। ਪੱਥਰ ਦੇ ਅੰਦਰ ਹੀ ਕੀੜਾ ਪੈਦਾ ਕੀਤਾ ਹੋਇਆ ਹੈ, ਉਹਦੀ ਰੋਜੀ ਰੋਟੀ ਦਾ ਪ੍ਰਬੰਧ ਵੀ ਕੁਦਰਤ ਨੇ ਅੰਦਰ ਹੀ ਕੀਤਾ ਹੋਇਆ। ਛੋਟੀ ਜਿਹੀ ਘਟਨਾ ਬੇਨਤੀ ਕਰਾਂ, ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਥੇ ਦੇ ਸਿੰਘਾਂ ਨਾਲ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਧਾਰੀਵਾਲ ਸ਼ਹਿਰ ਹੈ, ਜਿਹੜੇ ਕੱਪੜਿਆਂ ਦੀ, ਜਿੱਥੇ ਗਰਮ ਕੱਪੜਿਆਂ ਦੀ ਮਿੱਲ ਹੈ, ਜਿੱਥੇ ਅਲੋਈਆਂ ਬਣਦੀਆਂ ਨੇ, ਉਸ ਨਹਿਰ ਦੀ ਪਟੜੀ ਪਟੜੀ ਜਾ ਰਹੇ ਸੀ। ਤੁਰ ਕੇ ਜਾਣਾ ਪੈਂਦਾ ਸੀ, ਉਦੋਂ ਗੱਡੀਆਂ ਦੇ ਸਾਧਨ ਨਹੀਂ ਸੀ ਹੁੰਦੇ। ਮਜ਼ਦੂਰ ਅੱਗੇ ਪੱਥਰ ਚੀਰ ਰਹੇ ਸਨ, ਔਰ ਵੇਖਿਆ ਵਿੱਚੋਂ ਖੋੜ ਨਿਕਲੀ, ਜਥੇ ਦੇ ਸਿੰਘਾਂ ਨੇ ਵੇਖਿਆ। ਸੋ ਜਦੋਂ ਵੇਖਿਆ ਉਹਨੂੰ ਚੰਗੀ ਤਰ੍ਹਾਂ ਦੇ ਵਿੱਚ ਕੀੜਾ ਹੈ, ਮਹਾਂਪੁਰਖਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਖ ਵਿੱਚ ਪੱਥਰ ਦੇ ਖੋੜ 'ਚ ਸੀ ਅਤੇ ਖੋੜ 'ਚੋਂ ਕੀੜਾ ਨਿਕਲਿਆ ਹੈ। ਮਹਾਂਪੁਰਖਾਂ ਕਿ ਚੰਗੀ ਤਰ੍ਹਾਂ ਖੋੜ ਨੂੰ ਵੇਖੋ, ਇਹਦੇ ਖਾਣ ਵਾਸਤੇ ਕੁਝ ਹੈ। ਜਦੋਂ ਚੰਗੀ ਤਰ੍ਹਾਂ ਨੂੰ ਵੇਖਿਆ ਵਿੱਚੋਂ ਰਸਨਾਂ 'ਤੇ ਲਾ ਕੇ ਵੇਖੀ, ਮਿੱਠੀ ਸ਼ੱਕਰ ਵਰਗਾ ਪਦਾਰਥ ਹੈ, ਗਲ 'ਚ ਪਰਨਾ ਤਾਂ ਪਹਿਲੋਂ ਪਿਆ ਹੋਇਆ ਸੀ। ਆਖਿਆ ਧੰਨ ਗੁਰੂ ਅਰਜਨ ਦੇਵ, ਤੁਹਾਡੇ ਬਚਨ ਸਦਾ ਹੀ ਸੱਚੇ ਨੇ, ਤੁਹਾਡੇ ਸ੍ਰੀ ਮੁੱਖ ਵਾਕ ਨੇ ਵੀ ਸੈਲ ਪੱਥਰ ਮਹਿ ਜੰਤ ਉਹ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਖੁਸ਼ਕ ਪੱਥਰਾਂ ਵਿੱਚ ਕੀੜਿਆਂ ਨੂੰ ਪੈਦਾ ਕਰਕੇ ਰੋਟੀ ਰੋਜੀ ਦਿੰਦਾ ਹੈ। ਭਗਤ ਧੰਨਾ ਜੀ ਕਹਿੰਦੇ, ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ, ਮਾਤਰੇ ਜੀ ਡਰਾਹੇ। ਔਰ ਭਾਈ ਗੁਰਦਾਸ ਸਾਹਿਬ ਨੂੰ ਸਤਿਗੁਰੂ ਅਰਜਨ ਦੇਵ ਜੀ ਸੰਬੋਧਨ ਹੋ ਰਹੇ ਸਨ, ਇਹਨੇ ਚਿਰ ਨੂੰ ਭਾਈ ਮਾਧੋ ਜੀ ਸੰਗਤ ਲੈ ਕੇ ਹਜ਼ੂਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਣ ਬੰਦਨਾ ਕੀਤੇ। ਉਹਨਾਂ ਨਾਲ ਉਹ ਸਿੱਖ ਵੀ ਆਇਆ ਜਿਹੜੇ ਸਿੱਖ ਨੂੰ ਹਨੇਰਾ ਹੋਣ ਕਰਕੇ ਮਾਧੋ ਜੀ ਦਾ ਦੀਵਾਨ ਲੱਗਾ ਰਹਿੰਦਾ ਸੀ। ਉਹਨਾਂ ਦਿਨਾਂ 'ਚ ਸ਼ਹਿਰ 'ਚ ਚੋਰੀਆਂ ਦਾ ਜ਼ੋਰ ਹੋ ਗਿਆ। ਬਾਦਸ਼ਾਹ ਨੇ ਆਖਿਆ ਸਮੇਂ ਅਨੁਸਾਰ ਸਭ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਭਾਈ ਮਾਧੋ ਜੀ ਨੂੰ ਆਖਿਆ, ਮਹਾਰਾਜ ਸਮੇਂ ਸਿਰ ਭੋਗ ਕਥਾ ਦਾ ਪਾ ਦਿਆ ਕਰੋ ਤਾਂ ਕਿ ਸੰਗਤ ਸਮੇਂ ਨਾਲ ਹੀ ਘਰੋ ਘਰੀ ਚਲੀ ਜਾਵੇ, ਬਾਦਸ਼ਾਹ ਦਾ ਵੀ ਹੁਕਮ ਹੈ। ਭਾਈ ਮਾਧੋ ਜੀ ਰੋਜ਼ਾਨਾ ਭੋਗ ਪਾ ਦਿਆ ਕਰਦੇ, ਇੱਕ ਦਿਨ ਐਸੀ ਸਮਾਧੀ ਲੱਗੀ, ਭਾਈ ਸਾਹਿਬ ਕਥਾ ਕਰੀ ਗਏ, ਬਾਕੀ ਸੰਗਤ ਉੱਠ ਕੇ ਚਲੀ ਗਈ। ਉਹ ਨੌਜਵਾਨ ਸਿੱਖ ਬੈਠਾ ਸੁਣਦਾ ਰਿਹਾ। ਜਦੋਂ ਉਹ ਕਥਾ ਦੀ ਸਮਾਪਤੀ ਤੋਂ ਬਾਅਦ ਘਰ ਨੂੰ ਗਿਆ ਤੇ ਪੁਲਿਸ ਵਾਲਿਆਂ ਨੇ ਚੋਰ ਸਮਝ ਕੇ ਪਕੜ ਲਿਆ। ਜਦੋਂ ਭਾਈ ਸਾਹਿਬ ਦੇ ਬਾਰੇ ਉਹਨੇ ਦੱਸਿਆ, ਭਾਈ ਸਾਹਿਬ ਕਹਿਣਗੇ ਚੋਰ ਸੌਰ ਸਭ ਇੱਕ ਹੀ ਹੈ। ਮਾਤਾ ਪਿਤਾ ਨੂੰ ਜਾ ਕੇ ਪੁੱਛਿਆ, ਬੜੇ ਦੁਖੀ ਸੀ, ਉਹ ਕਹਿਣਗੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਪੱਕਾ ਹੋ ਗਿਆ ਵੀ ਸ਼ਾਇਦ ਇਹ ਪੱਕਾ ਚੋਰ ਹੈ। ਬਾਦਸ਼ਾਹ ਨੇ ਹੁਕਮ ਕੀਤਾ ਵੀ ਇਹਨੂੰ ਸੂਲੀ ਤੇ ਚੜਾ ਦਿੱਤਾ ਜਾਵੇ। ਜਦ ਉਹਨੂੰ ਸੂਲੀ ਲੱਕੜ ਦੀ ਸੀ ਉਹਦੇ ਉੱਪਰ ਚੜਾਇਆ ਤੇ ਉਹਦੀਆਂ ਲਗਰਾਂ ਹਰੀਆਂ ਪੁੰਗਰ ਪਈਆਂ, ਸੁੱਕੀ ਹੋਈ ਲੱਕੜ ਕਾਠ ਦੀ ਉਹ ਵੀ ਹਰੀ ਭਰੀ ਹੋ ਗਈ। ਭਾਈ ਮਾਧੋ ਜੀ ਦੀ ਸੰਗਤ ਦਾ ਇਹ ਫਲ ਹੈ। ਭਾਈ ਮਾਧੋ ਨਾਲ ਉਹ ਆਇਆ ਹੋਇਆ ਨੌਜਵਾਨ ਤੇ ਸੰਗਤ ਆਈ ਨੇ ਮੱਥਾ ਟੇਕਿਆ। ਉਪਦੇਸ਼ ਮੇਰੇ ਸਤਿਗੁਰੂ ਦੇ ਰਹੇ ਸੀ ਭਾਈ ਗੁਰਦਾਸ ਸਾਹਿਬ ਜੀ ਨੂੰ, ਲੇਕਿਨ ਆ ਗਏ ਨੇ ਭਾਈ ਮਾਧੋ ਜੀ ਤੇ ਰਹਾਉ ਦੀਆਂ ਦੋ ਤੁਕਾਂ ਸਤਿਗੁਰਾਂ ਨੇ। ਭਾਈ ਮਾਧੋ ਨੂੰ ਸੰਬੋਧਨ ਹੁੰਦਿਆਂ ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਹਨੂੰ ਵਿਦਵਾਨਾਂ ਦੀ ਦੁਨੀਆਂ ਵਿੱਚ ਵਿਦਵਾਨ ਪੁਰਸ਼ ਜਿਹੜੇ ਨੇ ਇਸ ਨੂੰ ਕੜਾਇਆ ਅਲੰਕਾਰ ਕਹਿੰਦੇ। ਕੜਾਇਆ ਅਲੰਕਾਰ ਹੈ, ਮਿਸਤਰੀ ਕੜਾਇਆ ਬਣਾਉਂਦਾ ਹੋਵੇ ਨਾ, ਹੁਣ ਕੜਾਏ ਦਾ ਕੰਮ ਲੰਮਾ ਚੌੜਾ ਹੁੰਦਾ, ਉਹ ਇੱਕ ਸਮੇਂ ਛੇਤੀ ਨਾਲ ਬਣਦਾ ਨਹੀਂ। ਜੋਦ ਵਿੱਚੋਂ ਮਿਸਤਰੀ ਦੇ ਕੋਲ ਆ ਜਾਂਦਾ, ਕੋਈ ਸੂਈ ਤਿੱਖੀ ਕਰਾਉਣ ਆ ਗਿਆ, ਕੋਈ ਦਾਤਰੀ ਨੂੰ ਦੰਦੇ ਕਢਾਉਣ ਆ ਗਿਆ, ਕੋਈ ਰੰਬਾ ਤਿੱਖਾ ਕਰਾਉਣ ਆ ਗਿਆ, ਉਹ ਨਿੱਕੇ ਨਿੱਕੇ ਕੰਮ ਜਿਹੜੇ ਵਿੱਚੇ ਨਾਲ ਹੀ ਨਿਬੇੜੀ ਜਾਂਦਾ ਹੈ। ਜਦੋਂ ਛੋਟੇ ਕੰਮ ਨਿਬੜ ਜਾਂਦੇ ਨੇ ਫਿਰ ਉਹ ਕਿਰਾਏ ਨੂੰ ਫਿਰ ਲੱਗ ਪੈਂਦਾ ਹੈ। ਔਰ ਵਿਦਵਾਨਾਂ ਨੇ ਆਖਿਆ, ਕੜਾਇਆ ਅਲੰਕਾਰ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਦੇ ਰਹੇ ਸੀ ਭਾਈ ਗੁਰਦਾਸ ਸਾਹਿਬ ਨੂੰ, ਵਿਚਾਲੇ ਆਏ ਭਾਈ ਮਾਧੋ ਜੀ, ਹਜੂਰ ਨੇ ਦੋ ਤੁਕਾਂ ਉਹਨਾਂ ਦੇ ਪ੍ਰਥਾਏ ਫਰਮਾਈਆਂ। ਅਗਲੀ ਬਾਣੀ ਰਹਾਓ ਤੋਂ ਬਾਅਦ ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਬਚਨ ਕਹਿ, ਜਨਨ ਪਿਤਾ ਲੋਕ ਸੁਤ ਬਣਤਾ, ਕੋਏ ਨਾ ਕੇਸ ਕੀ ਧਰਿਆ, ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਪਹੁ ਕਰਿਆ। ਇਹ ਬਚਨ ਵੀ ਕਹਿ ਭਾਈ ਗੁਰਦਾਸ, ਕਦੇ ਖਿਆਲ ਕਰਕੇ ਵੇਖੀਏ, ਕਤਿਆਂ ਦੇ ਦਿਨਾਂ ਵਿੱਚ ਕੂੰਜਾਂ ਬੱਚੇ ਦੇ ਆਉਂਦੀਆਂ, ਪਹਾੜਾਂ ਵਿੱਚ ਬਰਾਨੀ ਇਲਾਕੇ ਚ ਆ ਕੇ ਚੋਗੇ ਚੁਗਣ ਆ ਜਾਂਦੀਆਂ ਨੇ, ਉਹ ਵਾਪਸ ਕੂੰਜਾਂ ਬੱਚੇ ਦਾ ਸਿਮਰਨ ਕਰਦੀ ਰਹਿੰਦੀ ਹੈ। ਕੂੰਜ ਹੈ ਉਹਦੇ ਸਿਮਰਨ ਵਿੱਚ ਕੁਦਰਤ ਨੇ ਐਸੀ ਸ਼ਕਤੀ ਭਰੀ ਹੋਈ ਹੈ, ਜਿਹੜਾ ਬੱਚੇ ਦਾ ਸਿਮਰਨ ਕਰਦੀ ਰਹਿੰਦੀ, ਕੂੰਜ ਉਹ ਅੰਡਾ ਪੱਕਦਾ ਤੇ ਬੱਚਾ ਪੈਦਾ ਹੁੰਦਾ ਤੇ ਮਾਂ ਡਾਰ ਵਿੱਚ ਆਣ ਮਿਲਦਾ ਹੈ। ਪਰ ਜੇ ਸਿਮਰਨ ਵਿੱਚ ਭੁੱਲ ਜਾਵੇ ਕੂੰਜ, ਉਹ ਅੰਡਾ ਗਲ ਸੜ ਜਾਂਦਾ, ਕੁਦਰਤ ਦਾ ਨਿਯਮ ਬਣਿਆ ਹੋਇਆ। ਹਜ਼ੂਰ ਨੇ ਗੁਰਦੇਵ ਨੇ ਐਸਾ ਗੁਰਬਾਨ ਚ ਖਿਆਲ ਦਿੱਤਾ ਹੈ, ਊਡੇ ਊਡ ਆਵੈ ਸੈ ਕੋਸੈ, ਤਿਸ ਪਾਤਸ਼ਾਹ ਬਚਰੇ ਸ਼ਰਿਐ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਐ। ਉਹ ਕੂੰਜ ਮਨ ਚ ਸਿਮਰਨ ਕਰਦੀ ਰਹਿੰਦੀ ਹੈ, ਬੱਚਾ ਉਹਦੇ ਸਿਮਰਨ ਦੀ ਵਜ੍ਹਾ ਨਾਲ ਨੌਂ ਬਰਨੌ ਰਹਿੰਦਾ ਹੈ। ਆਪ ਜੀ ਨੂੰ ਯਾਦ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ, ਔਰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਵਾਰਾਂ ਚ ਇੱਕ ਖਿਆਲ ਦਿੱਤਾ ਹੈ, ਕੱਛੂ ਕੁੰਮੇ ਦੇ ਧਿਆਨ ਵਿੱਚ ਕੁਦਰਤ ਨੇ ਸ਼ਕਤੀ ਭਰੀ ਹੋਈ ਹੈ। ਧਿਆਨ ਵਿੱਚ ਕੱਛੂ ਕੁੰਮੀ ਬਰੇਤੀ ਤੇ ਬਾਹਰ ਆਉਂਦੀ ਹੈ, ਪਾਣੀ ਵਿੱਚੋਂ ਖੁਸ਼ਕ ਥਾਂ ਤੇ ਆ ਕੇ ਅੰਡਾ ਦੇ ਜਾਂਦੀ ਹੈ, ਆਪ ਪਾਣੀ 'ਚ ਚਲੀ ਜਾਂਦੀ ਹੈ। ਉਹਦੇ ਧਿਆਨ ਵਿੱਚ ਕੁਦਰਤ ਨੇ ਇੰਨੀ ਸ਼ਕਤੀ ਭਰੀ ਹੋਈ ਹੈ, ਬੱਚੇ ਦਾ ਧਿਆਨ ਰੱਖਦੀ ਹੈ, ਧਿਆਨ ਜੋੜ ਕੇ ਟਿਕਾਇਆ ਹੁੰਦਾ ਹੈ, ਸਮੇਂ ਅਨੁਸਾਰ ਉਹ ਅੰਡਾ ਬੱਚਾ ਪੈਦਾ ਹੁੰਦਾ ਹੈ ਤੇ ਉਹ ਰਿੜਦਾ ਰਿੜਦਾ ਆਪਣੀ ਮਾਂ ਕੋਲ ਜਾ ਮਿਲਦਾ ਹੈ। ਹੁਣ ਮਾਂ ਕੋਲ ਨਾ ਦੁੱਧ ਦਾ ਪ੍ਰਬੰਧ ਹੈ ਤੇ ਨਾ ਉਹਦੇ ਖੰਭ ਲੱਗੇ ਹੋਏ ਨੇ ਵੀ ਚੋਗਾ ਲਿਆ ਕੇ ਕਿਤੇ ਪਾ ਸਕੇ। ਉਹ ਕੇਵਲ ਤੇ ਕੇਵਲ ਉਹਦੀ ਰੱਖਿਆ ਸਹਾਇਤਾ ਮੇਰਾ ਮਾਲਕ ਕਰਦਾ ਹੈ। ਭਗਤ ਧੰਨਾ ਜੀ ਨੇ ਵੀ ਇਹ ਬਚਨ ਕਹਿ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੇ, ਨਾ ਪੰਖ ਖੰਭ ਤੇ ਨਾ ਖੀਰ ਦੁੱਧ, ਕੋਈ ਪ੍ਰਬੰਧ ਨਹੀਂ ਉਹਦੇ ਕੋਲ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਹੈ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਭਾਈ ਸਾਹਿਬ ਦੇ ਵਾਰਾਂ ਦਾ ਬਚਨ ਹੈ, ਕੱਛੂ ਆਂਡਾ ਧਿਆਨ ਧਾਰ ਕਰ ਪਰਪੱਕ ਨਦੀ ਵਿੱਚ ਆਣੈ। ਕੱਛੂ ਕੁੰਮੇ ਦੇ ਧਿਆਨ ਵਿੱਚ ਕੁਦਰਤ ਨੇ ਸ਼ਕਤੀ ਭਰੀ ਹੈ ਵੀ ਉਹ ਬੱਚਾ ਆਪਣੀ ਮਾਂ ਨੂੰ ਆਣ ਮਿਲਦਾ ਤੇ ਉਹਦੀ ਪਰਵਿਸ਼ ਪਰਮਾਤਮਾ ਕਰਦਾ ਹੈ। ਸਤਿਗੁਰੂ ਕਹਿਣਗੇ ਵੇਖ ਸਿਮਰਨ ਕਰਦੀ ਹੈ ਕੂੰਜ ਆਪਣੇ ਬੱਚੇ ਦਾ ਭਾਈ ਗੁਰਦਾਸ, ਉਹ ਬੱਚਾ ਨੌਂ ਬਰਨੌਂ ਰਹਿੰਦਾ ਤੇ ਪਰਮੇਸ਼ੁਰ ਦੀ ਪਰਵਿਸ਼ ਪਾਲਣਾ ਕਰਦਾ, ਤੂੰ ਕਾਹਦੀ ਚਿੰਤਾ ਕਰਦਾ ਹੈ। ਉਹ ਮਾਲਕ ਨੇ ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਾਨ ਭਾਉ ਕਰਿਆ, ਕਿਉਂ ਮਨ ਚ ਖਿਆਲ ਰੱਖਦਾ ਤੇ ਇਹ ਨਹੀਂ ਕਰਨਾ ਚਾਹੀਦਾ। भाई गुरदास साहब ने बेनती की सतगुरु जिमें आप जी का हुक्म है और उस तरह मैं तुहाड़ी रिजा विच है। सतगुरु अर्जन देव जी महाराज कोई समा अमृतसर साहब रहिंदिया होए हैं 38 विच आप गुरता गद्दी दे मालक बने ते 1643 बिक्रमी दे अंदर हैं। अमृतसर साहब की धरती का पहला सरोवर हजूर ने टक ला के उसकी सेवा आरंभ करवाई 1643 विच, जिन्हों संतोख सर दा सरोवर कह के याद करते हो। कई दर्शन किए होंगे गुरुद्वारा संतोख सर, पांच सरोवरां चो सरोवर वह भी है और गरीब नवाज ने सब तो पहले संतोख सर सरोवर की आरंभ सेवा करवाई 1643। दो साल बाद हजूर ने माघ की संग्रांत के दिहाड़े ते श्री अमृतसर साहब के सरोवर की सेवा हजूर ने आरंभ कराई 1645 बिक्रमी के अंदर है। और गरीब नवाज सच्चे पातशाह ने ऐसा पवित्र स्थान स्थापित किया, अमृत का सरोवर चो जी प्रीतम ने लाया। आप जी नूं याद होवे 500 फुट की लंबाई रखी, 490 फुट की सरोवर की चौड़ाई रखी, 17 फुट की डूंघियाई रखी सरोवर दे। अमृतसर का जिहड़ा सरोवर है वह 500 फुट लंबा है, 490 फुट चौड़ा है। पहले समय दियां प्रक्रमा बजुर्गों नूं याद होवे 21 फुट की प्रक्रमा होंदी सी, श्रोमणी कमेटी होंद विच आई और फिर 23 फुट की प्रक्रमा होर चौड़ी की गई 44 फुट दी, ते 12 फुट का अगां बरांडा बन गया, 56 फुट की हुण चफेरे बरांडे समेत सारी प्रक्रमा गुरु रामदास दे अस्थान दी है। फिर गरीब नवाज सच्चे पातशाह ने दर्शन जोड़ी तो अंदर एक पुल बनिया हरिमंदर साहब की स्थापना वास्ते, 21 फुट चौड़ा पुल रख के ते सतगुरु ने 240 फुट पुल की लंबाई रखवाई और थले 38 स्वर्ग द्वारियां जल दे निकास वास्ते रखिया है। 66x66 फुट का अंदरला थड़ा बनाया जिथे हरिमंदर साहब स्थापित किया है। 66x66 फुट का थड़ा बना के 13x13 फुट की चफेरे हजूर ने छोटी प्रक्रमा रखवाई, ऐन मध्य भाग विच हर जपे हर मंदर साजिया संत भगत गुण गावे राम है। ऐसा पावन पवित्र स्थान जिस बाबत हजूर ने बचन लिखे दुनिया पर सारी वेख ली है। पहले सरूप विच भी दाते ने दस्तकीर बादशाह नूं, बगदाद दा पीर दस्तकीर है, उहदा भरम निवृत्त करन वास्ते भी 14 तबक ने सत थले दे सत उपरले मुहम्मद साहब ने कहे, तुसीं कहिंदे हो पातालां पाताल लख आगासां आगास है। सतगुरु कहणगे जे विखा दईए फिर, कहिंदे महाराज जिहड़ी चीज वेख ली अखां नाल उहनूं प्रमाण दृष्टांत देण दी लोड़ नहीं रह जांदी। सतगुरु कहणगे चल तैनूं विखाईए, महाराज मेरी बिरध अवस्था है मैं नहीं वेख सकता, मैनूं अपने नौजवान पुत्र ते पूर्ण विश्वास है ते तुसीं इहनूं विखा दिओ। सतगुरु कहणगे ठीक है। उस दस्तगीर बादशाह नूं हजूर ने कोल बिठाया, आख्या काका अपनी अखां बंद करके ते मन दी बिरती कागरता सहित करके कहो सतनाम श्री वाहिगुरु। जदों दस्तगीर दे नौजवान लड़के ने वेखिया छिन काल दे अंदर लखां पताल लखां आकाश धन गुरु नानक साहब जी ने विखाए। भाई गुरदास साहब नूं जिन्हां ने पढ़िया उन्हां ने जरूर बचन पढ़े होणगे, नाल लेता बेटा पीर दा अखी मीट गया हवाई, लख पताल आकाश लख अख फुरक विच सब दिख लाई, परकच कौल प्रसाद दा तुरों पतालों लई कड़ाही। किनका किनका प्रसाद दा भी लैके आया, कौला भर गया, आके दस्या पिता जी ठीक ही लखां आकाश ने लखां पताल ने अजे भी कोई अंत सिरा नहीं। धन गुरु अर्जन देव गुरु नानक दा सरूप ने उन्हां सतगुरु ने सारी लुकाई वेखी ते ये बचन अटल लिख दिते भी डिठे सभे थाव नहीं तुद जेहे है, बदो पुरख बेधाता है तां तू सोहे है। इस वर्गा पावन पवित्र स्थान दुनिया ते किते पालिया मिल नहीं सकता है। ऐसा गुरु सतगुरु रामदास दे पवित्र नां थले हरिमंदर साहब दा ते अमृत सरोवर दा हजूर सच्चे पातशाह जी ने यह पवित्र स्थान कृपा करके स्थापित किया है। 1647 बिक्रमी दे अंदर गरीब नवाज ने चढ़दे ते दखण दी बाही दे मध्य भाग विच 16 मील दी वित ते एक पवित्र सरोवर होर उत्थे टक लाया है, जिस सरोवरां दी दुनिया विचों सब तो वड्डा सरोवर है। और तरन तारण का सरोवर करके आप सारे जानते हैं। जिन्हें सरोवर गुरु घर के बने ने उन्हें सारे सरोवर च गुरु अर्जन साहब ने वड्डा सरोवर स्थापित किया है और गरीब नवाज ने उस स्थान पर भी हरिमंदर स्थापित किया है। ऐसा पवित्र स्थान हजूर ने वह तरन तारण का वसाया है। हजूर तरन तारण साहब की सेवा करवा रहे से दुआबे की संगत डल्ला निवासी संगत ने गुरदेव नूं आके बेनती की, सतगुरु अर्जन साहब साडी बेनती प्रवान करो जी, दुआबे विच वी चरण पाओ, संगतां नूं दर्शन दीदार बख्शो। हजूर उन्हां दी बेनती नूं प्रवान करदिआं होइआं गरीब नवाज कोई समा इत्थे तरन तारण रह के फिर दुआबे की संगत नूं दर्शन दीदार देण वास्ते डल्ले नगर चले गए। डल्ले नगर विच हजूर दे चरण पए, सुबह शाम दीवान लगते, कथा कीर्तन के प्रवाह चलते, एक बने गुरु क्या टुट लंगर के प्रवाह चलते। जलंधर का सूबा अजीम खां पठान सतगुरु अर्जन देव जी महाराज के कोल आया तो उन्हें दर्शन जो किए, संगतां का प्यार वेखिया, लंगर के भंडारे आ टुट वरतते हुए वेखे, हजूर के दर्शन करके गदगद होया। उन्हें आप मुहारी रसना तो बेनती की, सतगुरु कृपा करो इतने दुआबे विच भी कोई चरण पाउण दी मिठी यादगार कोई स्थापित करवाओ। सतगुरां ने उहदी बेनती नूं प्रवान कीता ते दुआबे दी धरती ते 1650 विच इक लकड़ दी मोढ़ी कढ के हजूर ने नगर वसाया जिहनूं श्री करतारपुर साहब कह के याद करदे हां। करतारपुर करता वसै संतन कै पास है। करतारपुर दी धरती सतगुरु गुरदेव ने स्थापित कीते, कोई समा उथे रह के सतगुरु फिर वापस अमृतसर साहब आए। उन्हां दिनां च वड्डे प्राता पिरथी चंद जी बहुत ही ईरखा करदा है और इथों तक कि पहलों तो इसने हरिमंदर साहब के मुकाबले ते अपने सहुरियां दे पिंड हेयर पिंड जदों अमृतसर तो लाहौर नूं जाइए हुण पाकिस्तान विच रह गया हेयर पिंड विच पहलों कंवल मारदे आ सहुरियां दा पट्ठा सी इट्टां दा बीबी करमो दे परिवार दा है। ਉਥੋਂ ਚੁੱਕ ਚੁੱਕ ਭੱਠੇ ਦੀਆਂ ਇੱਟਾਂ ਲਿਆ ਕੇ ਮੈਂ ਕਹਿਣ ਲੱਗਾ ਮੈਂ ਦਰਬਾਰ ਸਾਹਿਬ ਆਪਣਾ ਵੱਖਰਾ ਬਣਾਵਾਂਗਾ। ਕੁਝ ਯਤਨ ਕੀਤਾ ਹੈ, ਸਰਕਾਰ ਨੇ ਘੱਟ ਰੇਟ ਤੇ ਮਹਿੰਗੀ ਜ਼ਮੀਨ ਦੇ ਕੇ ਕੋਠਾ ਨਾਮੇ ਪਿੰਡ ਦਿੱਤਾ ਤੇ ਇਹਨੇ ਉੱਥੇ ਵੀ ਭੱਠਾ ਇੱਟਾਂ ਦਾ ਜਾ ਲਾਇਆ ਹੈ। ਸਹੁਰਿਆਂ ਦੇ ਮਗਰ ਲਾ ਕੇ ਇੱਟਾਂ ਦਾ ਭੱਠਾ ਇਹਨੇ ਉੱਥੇ ਜਾ ਲਾਇਆ। ਸਰਕਾਰੀ ਦਰਬਾਰੇ ਪਹੁੰਚ ਰੱਖਦਾ ਸੀ ਔਰ ਜਾ ਕੇ ਖਾਲਸਾ ਜੀ ਗਰੀਬ ਨਵਾਜ ਦੇ ਵਿਰੁੱਧ ਬੜੀਆਂ ਸਾਜ਼ਿਸ਼ਾਂ ਰਚਦਾ ਰਿਹਾ ਔਰ ਸੁਲਹੀ ਖਾਂ ਨੂੰ ਗੁਰੂ ਅਰਜਨ ਸਾਹਿਬ ਤੇ ਹਮਲਾਵਰ ਬਣਾ ਕੇ ਲੈ ਆਇਆ। ਉਹ ਰਾਤ ਦਾ ਸ਼ਾਮ ਦਾ ਸਮਾਂ ਸੀ, ਕੋਠੇ ਪਿੰਡ ਦੇ ਪਾਸ ਪਹੁੰਚਿਆ, ਕਹਿਣ ਲੱਗਾ ਚੱਲ ਤੈਨੂੰ ਮੈਂ ਆਪਣਾ ਪੱਠਾ ਇੱਟਾਂ ਦਾ ਵਿਖਾ ਕੇ ਲਿਆਵਾਂ। ਉਹ ਸ਼ਰਾਬ ਦੇ ਨਸ਼ੇ 'ਚ ਧੁੱਤੋ ਹੋਇਆ ਘੋੜੇ 'ਤੇ ਚੜ੍ਹੇ ਆਏ। ਪਿਰਥੀ ਚੰਦ ਪੱਠੇ ਦੇ ਕੋਲ ਆ ਕੇ ਪਿਸ਼ਾਬ ਕਰਨ ਘੋੜੇ ਤੋਂ ਥੱਲੇ ਉੱਤਰ ਗਿਆ। ਇਹ ਸ਼ਰਾਬ ਦੇ ਨਸ਼ੇ 'ਚ ਧੁੱਤੋ ਹੋਇਆ ਹੋਇਆ ਜਿਉਂ ਘੋੜੇ ਨੂੰ ਤੋਰਿਆ ਅਤੇ ਪੱਠੇ ਦੇ ਜਾ ਚੜ੍ਹਿਆ। ਉਹ ਤਰਬਕੇ ਤੇਜ਼ ਮੱਚਦੀ ਸੀ ਥੱਲੇ ਅੱਗ, ਪੱਠਾ ਪੱਠੇ ਦੇ ਅੱਗ ਦੇ ਵਿੱਚ ਘੋੜਾ ਤਰਬਕੇ ਵਿੱਚ ਜਾ ਡਿੱਗਾ ਤੇ ਸੜ ਮਰਿਆ। ਮੁਸਲਮਾਨ ਜਿਹੜਾ ਸੜ ਕੇ ਮਰ ਜਾਵੇ ਉਹਨੂੰ ਕਹਿੰਦੇ ਇਹ ਦੋਜਖਾਂ ਦਾ ਅਧਿਕਾਰੀ ਹੈ, ਉਹ ਸੰਸਕਾਰ ਨਹੀਂ ਕਰਦੇ, ਉਹ ਦਫਨਾਉਂਦੇ ਨੇ। ਸਤਿਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਅੰਮ੍ਰਿਤਸਰ ਦੀ ਨਿਵਾਸੀ ਸੰਗਤ ਜਿਹੜੀ ਸੀ ਬੜੀ ਡਾਵਾਂ ਡੋਲ ਹੋਣ ਲੱਗੀ, ਮਹਾਰਾਜ ਸੁਣਿਆ ਸੁਲਹੀ ਖਾਂ ਚ ਹਮਲਾਵਰ ਹੋ ਕੇ ਆ ਰਿਹਾ, ਕੀ ਬਣੇਗਾ। ਸੰਗਤ ਨੂੰ ਧੀਰਜ ਦਿਲਾਸਾ ਦੇਣ ਵਾਸਤੇ ਗੁਰਦੇਵ ਨੇ ਅੰਮ੍ਰਿਤਮਈ ਬਚਨ ਫਰਮਾਏ, ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈਸਾ ਹੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਲ ਸਾਸਾ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕੋਟ ਪਕਰੀ ਪ੍ਰਭ ਸੁਆਮੀ। ਕੁਝ ਸਮਾਂ ਹੀ ਹੋਇਆ ਖਬਰ ਆ ਗਈ ਵੀ ਪਿਰਥੀ ਚੰਦ ਭੱਠੇ ਚ ਪੈ ਕੇ ਸੜ ਮਰਿਆ ਹੈ। ਹਜੂਰ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਬਚਨ ਕਹਿ ਪੀ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਔਰ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅਜੇ ਥੋੜਾ ਹੀ ਸਮਾਂ ਹੋਇਆ ਤੇ ਪਿਰਥੀ ਚੰਦ ਫੇਰ ਨਾ ਟਲਿਆ, ਉਹਦੀ ਗੱਦੀ ਤੇ ਉਹਦਾ ਚੌਧਰੀ ਥਾਪ ਦਿੱਤਾ ਉਹਦੇ ਭਤੀਜੇ ਸੁਲੱਭੀ ਖਾਂ ਨੂੰ। ਸੁਲੱਭੀ ਖਾਂ ਨੂੰ ਹਮਲਾਵਰ ਬਣਾ ਕੇ ਸਤਿਗੁਰੂ ਦੇ ਚੜ੍ਹਾਈ ਕਰਕੇ ਲੈ ਆਇਆ। ਦਿੱਲੀ ਤੋਂ ਆਉਂਦਾ ਮਾਰੋ ਮਾਰ ਕਰਦਾ, ਸ਼ਾਮ ਪੈ ਗਈ ਬਿਆਸ ਦਰਿਆ ਦੇ ਕਿਨਾਰੇ ਤੇ। ਫੌਜਾਂ ਨੂੰ ਆਗਿਆ ਕੀਤੀ ਦਿਨ ਚੜ੍ਹੇਗਾ ਦਰਿਆ ਪਾਰ ਕੀਤਾ ਜਾਵੇਗਾ, ਇੱਥੇ ਤੰਬੂ ਲਾ ਦਿੱਤੇ ਜਾਣ। ਉੱਥੇ ਤੰਬੂ ਲੱਗ ਗਏ, ਇੱਕ ਪਠਾਨ ਜਿਹਨੂੰ ਦੋ ਪਠਾਨ ਭਰਾ ਜਿਹਨਾਂ ਨੂੰ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਸੀ ਮਿਲੀਆਂ, ਉਹਨਾਂ ਨੇ ਗੱਲ ਚੱਲਦੀ ਆਖਿਆ, ਸੁਲੱਭੀ ਖਾਂ ਤੂੰ ਆਪਦੇ ਚਾਚੇ ਦੀ ਗੱਦੀ ਤੇ ਬੈਠਾ ਹੈ, ਸਾਨੂੰ ਉਹ 6 ਮਹੀਨਿਆਂ ਤੋਂ ਤਲਬਾਂ ਤਨਖਾਹਾਂ ਨਹੀਂ ਮਿਲੀਆਂ, ਸਾਨੂੰ ਤਨਖਾਹ ਦਿਓ। ਕਹਿਣ ਲੱਗਾ ਜਿਸ ਕੰਮ ਨੂੰ ਪਹਿਲਾਂ ਚੱਲਿਆ ਪਹਿਲਾਂ ਉਹ ਕਰ ਲਵਾਂਗੇ, ਪਹਿਲਾਂ ਤੁਹਾਨੂੰ ਤਨਖਾਹਾਂ ਵੰਡ ਲਵਾਂ। ਆਖਿਰ ਤੂੰ ਮੈਂ ਦੀ ਲੜਾਈ ਹੋਈ ਤੇ ਨਾ ਕਟਾਰ ਮਾਰੀ ਬਿਆਸ ਦਰਿਆ ਦੇ ਕਿਨਾਰੇ ਤੇ ਹੀ ਉਹਦਾ ਖਤਮ ਕਰ ਦਿੱਤਾ, ਸਤਿਗੁਰੂ ਤੱਕ ਨਹੀਂ ਪਹੁੰਚ ਸਕਿਆ। ਪਿਰਥੀ ਚੰਦ ਬਹੁਤ ਹੀ ਈਰਖਾ ਕਰਦਾ ਵੇਖ ਕੇ ਸਤਿਗੁਰੂ ਕਹਿਣਗੇ ਅਸੀਂ ਈਰਖਾ ਨਹੀਂ ਕਰਨੇ, ਸਾਡੇ ਮਾਤਾ ਜੀ ਮਾਤ ਗੰਗਾ ਜੀ ਇਸ਼ਨਾਨ ਕਰਨ ਵਾਸਤੇ ਜਦੋਂ ਇਕੱਠੇ ਗਈਆਂ ਬੀਬੀ ਕਰਮੋ ਪਿਰਥੀ ਚੰਦ ਦੇ ਘਰੋਂ ਇਸ਼ਨਾਨ ਕਰਨ ਵਾਸਤੇ ਅੰਮ੍ਰਿਤ ਸਰੋਵਰ ਚ ਗਈਆਂ, ਕੁਝ ਪਾਣੀ ਦੇ ਕੱਪੜੇ ਨਿਚੋੜਦਿਆਂ ਛਿੱਟੇ ਪਏ, ਉਸ ਵੇਲੇ ਵੀ ਬੀਬੀ ਕਰਮੋ ਨੇ ਅਜੇ ਸ਼ਬਦ ਵਰਤੇ, ਨਪੁੱਤਗੇ ਤੇਰੇ ਛਿੱਟੇ ਮੈਨੂੰ ਪਾਉਣੀ ਹੈ, ਤੁਹਾਡੇ ਘਰ ਕੋਈ ਔਲਾਦ ਨਹੀਂ ਹੋਵੇਗੀ। ਬਾਬਾ ਪਿਰਥੀ ਚੰਦ ਵੀ ਆਖਿਰਕਾਰ ਇਹ ਬਚਨ ਵਰਤਦਾ ਸੀ। ਮੈਂ ਇੱਕ ਬੇਨਤੀ ਇੱਥੇ ਦੁਹਰਾਉਣੀ ਚਾਹੁੰਦਾ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਮਾਤ ਗੰਗਾ ਨੇ, ਸਿਰ ਦੇ ਸਾਈਂ ਗਰੀਬ ਨਵਾਜ, ਇਹ ਗੁਰੂ ਨਾਨਕ ਦਾ ਘਰ ਹੈ, ਸਾਰਾ ਦਿਨ ਤੁਸੀਂ ਗਰੀਬਾਂ ਦੀਆਂ ਝੋਲੀਆਂ ਭਰਦੇ ਹੋ, ਜੋ ਕੋਈ ਮੰਗਦਾ ਦਾਤਾਂ ਦਿੰਦੇ ਹੋ, ਇਸ ਘਰ ਵਿੱਚ ਕੋਈ ਤੋਟ ਘਾਟ ਨਹੀਂ, ਪਰ ਘਰ ਦੀ ਗੋਰ ਸੱਖਣੀ ਹੈ, ਕਿਰਪਾ ਕਰਨ। ਹਜ਼ੂਰ ਕਹਿਣ ਲੱਗੇ ਗੰਗਾ, ਜਿਸ ਗੁਰੂ ਰਾਮਦਾਸ ਦੇ ਸਾਹਿਬਜ਼ਾਦੇ ਅਸੀਂ ਹੈ ਨਾ, ਉਸੇ ਗੁਰੂ ਰਾਮਦਾਸ ਦੇ ਸਾਹਿਬਜ਼ਾਦੇ ਵੱਡੇ ਭਰਾ ਤਾਂ ਬਾਬਾ ਪਿਰਥੀ ਚੰਦ ਜੀ ਨੇ। ਬਾਬਾ ਪਿਰਥੀ ਚੰਦ ਦੇ ਸਾਡਾ ਵੱਡਾ ਭਰਾ ਕਹਿੰਦਾ ਵੀ ਤੁਹਾਡੇ ਘਰ ਸੰਤਾਨ ਨਹੀਂ ਹੋ ਸਕਦੇ, ਮੈਂ ਵੱਡੇ ਵੀਰ ਦਾ ਬਚਨ ਨਹੀਂ ਉੱਥਲ ਸਕਦਾ, ਫਿਰ ਕਿਵੇਂ ਹੋਵੇ। ਕਹਿਣਗੇ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੋਵੇ, ਆਪਣੀ ਰਸਨਾ ਤੋਂ ਬਚਨ ਕਵੇ ਤੇ ਘਰ ਚੋਂ ਸੰਤਾਨ ਹੋ ਸਕਦੀ ਹੈ, ਫਿਰ ਐਸਾ ਬ੍ਰਹਮ ਗਿਆਨੀ ਕੌਣ ਹੋਵੇ। ਹਜ਼ੂਰ ਕਹਿਣਗੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਕਮਾਉਂਦੇ ਆਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਸਾਡੇ ਨਾਨੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਭਾਈ ਬੁੱਢਿਆ ਤੂੰ ਸਿੱਖੀ ਦੀ ਸੀਮਾ ਹੱਦ ਹੈ, ਸਿੱਖੀ ਦਾ ਥੰਮ ਹੈ, ਤੇਰੇ ਤੋਂ ਪਰੇ ਕੋਈ ਸਿੱਖ ਲੱਭਣਾ ਹੋਵੇ ਤੇ ਭਾਈ ਬੁੱਢਾ ਜੀ ਨਹੀਂ ਮਿਲ ਸਕਦਾ। ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਕੋਲ ਜਾ। ਮਾਤ ਗੰਗਾ ਨੇ ਜਾਣਾ, ਦੂਜੇ ਦਿਨ ਫਿਰ ਜਾਣਾ ਤੇ ਬਚਨ ਲੈ ਕੇ ਆਉਣਾ ਹੈ, ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਹੈ। ਔਰ ਸਮਾਂ ਪਾ ਕੇ ਪਿਰਥੀ ਚੰਦ ਦੀ ਬਹੁਤ ਹੀ ਈਰਖਾਲੂ ਸੁਭਾਅ ਨੂੰ ਵੇਖਦਿਆਂ ਸਤਿਗੁਰੂ ਕਹਿਣਗੇ ਅਸੀਂ ਈਰਖਾ ਨਹੀਂ ਕਰਨੀ, ਅਸੀਂ ਅੰਮ੍ਰਿਤਸਰ ਸਾਹਿਬ ਹੀ ਛੱਡ ਜਾਂਦੇ ਹਾਂ। ਪਰਿਵਾਰ ਨੂੰ ਲੈ ਕੇ ਸਤਿਗੁਰੂ ਅੰਮ੍ਰਿਤਸਰ ਸਾਹਿਬ ਛੱਡ ਕੇ, ਪਰ ਇਹ ਵਡਾਲੀ ਨਗਰ ਹੈ, ਕਈਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, ਉਸ ਥਾਂ ਤੇ ਰਹਿੰਦਿਆਂ ਹਾੜ ਵਧੀ ਏਕਮ 1652 ਬਿਕਰਮੀ ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤ ਗੰਗਾ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਿ ਉਪਕਾਰੀ। ਮੀਰੀ ਪੀੜ ਦੇ ਮਾਲਕ ਗੁਰਦੇਵ ਸਤਿਗੁਰੂ ਗਰੀਬ ਨਵਾਜ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਹੁਤੇ ਭੋਲੇ ਭਾਲੇ ਸੁਭਾਅ ਦੇ ਮਾਲਕ ਮਹਾਨ ਪਰਿ ਉਪਕਾਰੀ ਸਤਿਗੁਰੂ। ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਕਈ ਵਾਰ ਬਚਨ ਪੜੇ ਹੋਣਗੇ, ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਣ, ਦੀਨ ਦੁਨੀ ਦਾ ਪਾਤਸਾਹ ਅਡੋਲਣ, ਪੰਜ ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਨ ਵਿਚੋਲਣ, ਤੁਰਿਆ ਚੜ੍ਹ ਜਿਣ ਪਰਮ ਤਤ ਸ਼ੈਵਰ ਤਾਰੇ ਕੋਲੋ ਕੋਲੈ, ਸ਼ਹਿ ਦਰਸ਼ਨ ਸ਼ਹਿ ਪੀੜੀਆਂ ਇਕਸ ਦਰਸ਼ਨੇ ਅੰਦਰ ਗੋਲਣ, ਜਤੀ ਸਤੀ ਸੰਤੋਖੀਆਂ ਸਿੱਧ ਨਾਥ ਅਵਤਾਰ ਵੇ ਰੋਲਾ, ਗਿਆਰ ਹੈ ਰੁਦਰ ਸਮੁੰਦਰ ਵਿੱਚ ਮਰ ਜੀਵੇ ਤੇ ਸਰਤਨੇ ਅਮੋਲਾ, ਬਾਰ ਹੈ ਸੋਲ ਹੈ ਮੇਲ ਕਰ ਵੀ ਹੀ ਇੱਕ ਹੀ ਚੜਾਓ ਹਿੰਡੋਲਾ, ਅੰਤਰ ਜਾਮੀ ਬਾਲਾ ਭੋਲਾ ਹੈ। ਐਸੇ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚੋਜੀ ਪ੍ਰੀਤਮ ਦਾ ਅਵਤਾਰ ਹੋਇਆ। ਪਿਰਥੀ ਚੰਦ ਨੇ ਬਹੁਤ ਕਾਰੇ ਕੀਤੇ, 200 ਰੁਪਈਆ ਫੱਤੋ ਨਾਮ ਦੀ ਦਾਈ ਨੂੰ ਦੇ ਕੇ ਵੀ ਭੇਜਿਆ, 500 ਰੁਪਈਆ ਸਪੇਰੇ ਨੂੰ ਵੀ ਦਿੱਤਾ, ਔਰ ਇਸੇ ਤਰ੍ਹਾਂ ਖਾਲਸਾ ਜੀ ਬ੍ਰਾਹਮਣ ਦਹੀਂ ਖਵਾਉਣ ਵਾਲਾ ਉਹਨੂੰ ਵੀ ਪੈਸੇ ਦਿੱਤੇ। ਬੜੇ ਕੀਤੇ ਯਤਨ ਪਰ ਸਾਰੇ ਨਿਸਫਲ ਹੋਏ। ਕੋਈ ਸਮਾਂ ਸਤਿਗੁਰੂ ਉੱਥੇ ਨਿਵਾਸ ਰੱਖਿਆ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਛਿਹਰਟਾ ਨਗਰ ਹੈ, ਤੁਸਾਂ ਦਰਸ਼ਨ ਕੀਤੇ ਹੋਣਗੇ। ਉਸ ਅਸਥਾਨ ਤੇ ਆ ਕੇ ਸਤਿਗੁਰਾਂ ਨੇ ਪਾਣੀ ਦੀ ਕਿੱਲਤ ਸੀ, ਉੱਥੇ 5 ਮਾਲਾਂ ਵਾਲਾ ਖੂਹ ਤਿਆਰ ਕਰਵਾਇਆ ਤੇ ਆਗਿਆ ਕੀਤੀ 6ਵੀਂ ਮਾਲੇ ਦੇ ਉੱਤੇ ਸਾਡੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਉਣਗੇ। 6 ਮਾਲਾਂ ਪੈਣ ਕਰਕੇ ਉਹਦਾ ਨਾਂ ਹੀ ਛੇ ਹਰਟਾ ਕਰਕੇ ਪ੍ਰਸਿੱਧ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਉੱਥੇ ਜੀਵਾਂ ਦਾ ਭਲਾ ਕਰ ਰਹੇ ਸੀ। ਉਹਨਾਂ ਦਿਨਾਂ 'ਚ ਸਾਡੇ ਮਾਤ ਗੰਗਾ ਜੀ ਸਾਹਿਬਜ਼ਾਦੇ ਨੂੰ ਨਾਲ ਲਿਆ ਆਪਣੇ ਪੇਕੇ ਨਗਰ ਮਾਓ ਸਾਓ ਫਲੌਰ ਦੇ ਨੇੜੇ ਆਪਣੇ ਨਗਰ ਵਿਖੇ ਮਿਲਣ ਵਾਸਤੇ ਗਏ। ਇਧਰੋਂ ਅੰਮ੍ਰਿਤਸਰ ਨਿਵਾਸੀ ਸੰਗਤਾਂ ਨੇ ਬੇਨਤੀ ਜਾ ਕੇ ਕੀਤੀ, ਸਤਿਗੁਰੂ ਜੀ ਪਿਰਥੀ ਚੰਦ ਦਾ ਕੋਈ ਕਾਰਾ ਨਹੀਂ ਕਾਮਯਾਬ ਹੋਇਆ, ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਤੁਹਾਡੀ ਕਿਰਪਾ ਰਹਿਮਤ ਹੋਈ ਤੇ ਸਾਡੀ ਬੇਨਤੀ ਪ੍ਰਵਾਨ ਕਰੋ ਵੀ ਅੰਮ੍ਰਿਤਸਰ ਸਾਹਿਬ ਚੱਲ ਕੇ ਦਰਸ਼ਨ ਦੀਦਾਰ ਬਖਸ਼ੋ। ਸਤਿਗੁਰੂ ਕਹਿਣ ਲੱਗੇ ਜ਼ਰੂਰ ਆਵਾਂਗੇ। ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮਨਾਮਾ ਲਿਖ ਕੇ ਦਿੱਤਾ ਹੈ ਵੀ ਸਾਡੇ ਪਰਿਵਾਰ ਨੂੰ ਮਾਓ ਨਗਰ ਵਿੱਚ ਜਾ ਕੇ ਹੁਕਮਨਾਮਾ ਦਿਓ। ਉਸ ਹੁਕਮਨਾਮੇ ਦੇ ਸ਼ਬਦ ਸੀ ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਅਣਦ ਮੰਗਲ ਗੁਣ ਗਾਓ, ਸਹਿਜ ਤੁਨ ਨਿਚਲ ਰਾਜ ਕਮਾਓ, ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ ਅਪਦਾ ਪਹੀ ਬਤੀਤ। ਮਾਤ ਗੰਗਾ ਨੇ ਜਦੋਂ ਹੁਕਮਨਾਮਾ ਪੜ੍ਹਿਆ, ਸਿਰ ਤੇ ਰੱਖਿਆ, ਚੱਟ ਤਿਆਰੀ ਕੀਤੀ, ਸਾਹਿਬ ਯਾਦਨ ਲਿਆ ਤੇ ਮਾਓ ਨਗਰ ਤੋਂ ਚੱਲ ਕੇ ਸ਼ਹਿਰਟੇ ਆਣ ਪਹੁੰਚੇ। ਪਰਿਵਾਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਬੜੀ ਭਾਰੀ ਖੁਸ਼ੀ ਹੋਈ ਔਰ ਸੰਗਤਾਂ 'ਚ ਚਹਿਲ ਪਹਿਲ ਹੋਈ। ਸਤਿਗੁਰੂ ਜੀ ਨੇ ਸਰੋਵਰ 'ਚ ਇਸ਼ਨਾਨ ਕੀਤੇ, ਹਰਿਮੰਦਰ ਦੇ ਦਰਸ਼ਨ ਦੀਦਾਰ ਕਰਦਿਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਮਹਿਲਾਂ 'ਚ ਗਏ ਔਰ ਬੇਅੰਤ ਸ਼ਬਦ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਣਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਹਾਰੇ। ਐਸੇ ਮਹਾਨ ਗੁਰਪੂਰੈ ਪੂਰੀ ਕੀਤੀ, ਸੋ ਗੁਰਪੂਰੈ ਪੂਰੀ ਕੀਤੀ, ਇਉਂ ਕਰਕੇ ਹਜ਼ੂਰ ਨੇ ਬੇਅੰਤ ਸ਼ਬਦ ਸ਼ੁਕਰਾਨੇ ਦੇ। ਅਕਾਲ ਪੁਰਖ ਦਾ ਧੰਨਵਾਜ ਵਜੋਂ ਇਹ ਬਚਨ ਫਰਮਾਏ ਤੇ ਅੰਮ੍ਰਿਤਸਰ ਸਾਹਿਬ ਰਹਿ ਕੇ ਦਰਸ਼ਨ ਦੀਦਾਰ ਬਖਸ਼ੇ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਤੇ ਰਿਸ਼ਤਾ ਆਇਆ, ਕੱਲ੍ਹ ਦੇ ਦੀਵਾਨ 'ਚ ਬੇਨਤੀਆਂ ਕਰਾਂਗਾ। ਸੋ ਆਪਾਂ ਲੜੀਵਾਰ ਗੁਰਬਾਣੀ ਦੀ ਗੁਰੂ ਕੀ ਵਿਚਾਰ ਇਤਿਹਾਸ ਦੀ, ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਦਸਾਂ ਗੁਰੂ ਸਾਹਿਬਾਨਾਂ ਦਾ ਜੀਵਨ ਬੜੇ ਵਿਲੱਖਣਤਾਈ ਵਾਲਾ ਇਤਿਹਾਸ ਕੌਮ ਦੇ ਸਾਹਮਣੇ ਰੱਖਿਆ ਹੈ, ਉਸ ਲੜੀਵਾਰ ਕਥਾ ਨੂੰ ਸੁਣਦੇ ਹੋ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਦਾ, ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕਰੀਬਨ 2 ਸਾਲ ਬਾਅਦ ਤੁਹਾਡੇ ਗੁਰਸਿੱਖਾਂ ਦੇ ਫਿਰ ਗੁਰੂ ਨੇ ਦਰਸ਼ਨ ਦੀਦਾਰ ਕਰਵਾਏ ਨੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਦਾ, ਗੁਰਸਿੱਖ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।